ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈ ਅਨਾ, ਵਿਸਰਿਆ ਗੁਣ ਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤੈ ਆਪ ਲਿਖਿਆਸ। ਮੋਹ ਠਗੌਲੀ ਪਾਈ ਅਨਾ, ਵਿਸਰਿਆ ਗੁਣ ਤਾਸ। ਮਤ ਜਾਣਹੁ ਜਗ ਜੀਵ ਦਾ, ਦੂਜੈ ਭਾਏ ਮੋਇ ਆਸ। ਜਿਨੀ ਗੁਰਮੁਖ ਨਾਮ ਨਾ ਚੇਤੇਉ, ਸੇ ਬਹਿਣ ਨਾ ਮਿਲਨੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨ ਸਾਥ ਕੋਈ ਜਾਸ। ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉੱਬੇ ਸਾਸ। ਮਨ ਮੁਖਾਂ ਨੋ ਕੋ ਨ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਮਨ ਮੁਖਾਂ ਨੋ ਕੋ ਨ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਗਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਨਿਆ ਮਾਏ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾ ਪਿਲਾਇਆ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਖਸਮ ਦਾ ਪੈਰਾਂ ਉੱਪਰ ਸੀਸ ਨਿਵਾਇਆ ਕਲ ਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰ ਨਾਨਕ ਆਇਆ ਕਲ ਤਾਰਨ ਗੁਰ ਨਾਨਕ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ 'ਤੇ ਸੁਭਾਈਮਾਨ ਹੋ ਕੇ ਜੋ ਹੁਕਮਨਾਮਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਰਾਗ ਸੋਰਠ ਕੀ ਵਾਰ ਅੰਦਰ ਤੀਜੀ ਪੌੜੀ ਦੇ ਨਾਲ ਲੱਗਦੇ ਸਲੋਕ ਹਨ। ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 643 'ਤੇ ਸੁਭਾਈਮਾਨ ਹੈ। ਆਓ, ਜਿੱਥੇ ਆਪਾਂ ਸ਼ਬਦ ਦੀ ਵਿਚਾਰ ਕਰਨੀ, ਉੱਥੇ ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਇਸ ਦੇ ਸੰਬੰਧ ਵਿੱਚ ਵੀ ਆਪਾਂ ਕੁਝ ਵਿਚਾਰਾਂ ਕਰਨੀਆਂ ਨੇ। ਨਾਲ ਭਗਤ ਸੈਨ ਜੀ ਦਾ ਵੀ ਅੱਜ ਜਨਮ ਦਿਹਾੜਾ ਹੈ। ਤਿੰਨਾਂ ਦੀ ਬਾਣੀ ਵੀ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਦਰਜ ਹੈ। ਸੰਖੇਪ ਜੀ ਵਿਚਾਰ ਉਸ ਦੇ ਸੰਬੰਧ ਵਿੱਚ ਵੀ ਆਪਾਂ ਕਰਾਂਗੇ। ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਅਤੇ ਆਪਣੇ ਘਰਾਂ ਵਿੱਚ, ਟਿਕਾਣਿਆਂ 'ਚ, ਦੇਸ਼ ਵਿਦੇਸ਼ ਦੇ ਅੰਦਰ ਸਾਰੇ ਸਰੋਤਾ ਜਨੋਂ ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਸੁਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਆਓ, ਪਹਿਲੇ ਸਲੋਕ ਤੋਂ ਆਪਾਂ ਵਿਚਾਰ ਆਰੰਭ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ।
ਪੂਰਬ ਪਹਿਲੇ, ਕਮਾਵਣਾ ਕਮਾਈ ਕਰਨੀ, ਕੰਮ ਕਰਨਾ, ਕਿਰਤ ਕਰਨੀ। ਜਿਹੋ ਜਿਹੇ ਕਰਮ ਸਾਡੇ ਪੂਰਬਲੇ ਕਰਮਾਂ ਦੇ ਮੁਤਾਬਕ ਲੇਖ ਮੱਥੇ 'ਤੇ ਲਿਖੇ ਗਏ ਨੇ, ਉਹਨਾਂ ਸੰਸਕਾਰਾਂ ਦੇ ਅਧੀਨ ਹੀ ਜੀਵ ਕੰਮ ਕਰਦੇ ਨੇ। ਪਰ ਇਹ ਲੇਖ ਕਰਮਾਂ ਦੇ ਕਿਸ ਨੇ ਲਿਖੇ ਨੇ? ਕਰਤੇ ਨੇ ਆਪ। ਐਸੇ ਖਿਆਲ ਸਾਨੂੰ ਬਾਰੀ ਵਿੱਚੋਂ ਬਹੁਤ ਜਗ੍ਹਾ ਮਿਲਦੇ ਨੇ। ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ। ਕਈ ਵਾਰੀ ਅਸੀਂ ਆਪਣੇ ਵੱਲੋਂ ਬਹੁਤ ਚੰਗਾ ਕਰਮ ਕਰਨ ਦਾ ਯਤਨ ਕਰਦੇ ਹਾਂ, ਪਰ ਚੰਗਾ ਕਰਦਿਆਂ ਕਰਦਿਆਂ ਵੀ ਮਾੜਾ ਹੋ ਜਾਂਦਾ ਹੈ। ਤੇ ਲੋਕ ਪੁੱਛਦੇ ਨੇ ਇਹ ਕੀ ਹੋਇਆ। ਬੰਦਾ ਕਹਿੰਦਾ ਮੇਰੇ ਵੱਸ ਦੀ ਗੱਲ ਨਹੀਂ, ਜੋ ਕੁਝ ਕੀਤਾ ਹੈ ਵਾਹਿਗੁਰੂ ਪਰਮਾਤਮਾ ਨੇ ਕੀਤਾ ਹੈ। ਫਿਰ ਧਿਆਨ ਦੇਵਿਓ, ਨਿਰੇ ਮਾੜੇ ਕਰਮਾਂ ਦੀ ਗੱਲ ਨਹੀਂ, ਜਿਹੜੇ ਅਸੀਂ ਚੰਗੇ ਕੰਮ ਵੀ ਕਰਦੇ ਹਾਂ ਇਹ ਵੀ ਕਰਤੇ ਨੇ ਲੇਖ ਸਾਡੇ ਮੱਥੇ 'ਤੇ ਲਿਖਿਆ ਹੋਇਆ। ਬਾਣੀ ਵਿੱਚੋਂ ਆਪਾਂ ਨੂੰ ਇਹ ਸੇਧ ਮਿਲਦੀ ਹੈ। ਪਾਤਸ਼ਾਹ ਜੀ ਆਖਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੇ। ਜੋ ਲੇਖ ਮਸਤਕ ਤੇ ਪੂਰਬਲੇ ਕਰਮਾਂ ਦੇ ਮੁਤਾਬਕ ਸੰਸਕਾਰਾਂ ਦਾ ਵਾਹਿਗੁਰੂ ਜੀ ਨੇ ਲਿਖ ਦਿੱਤਾ ਹੈ ਉਹ ਲੇਖ ਮਿਟ ਨਹੀਂ ਸਕਦਾ। ਉਸ ਦੇ ਮੁਤਾਬਕ ਹੀ ਅਸੀਂ ਕਰਮ ਕਰਦੇ ਹਾਂ। ਪਰ ਇੱਥੇ ਇੱਕ ਸਵਾਲ ਖੜ੍ਹਾ ਹੋ ਜਾਂਦਾ ਹੈ, ਜੇ ਲੇਖ ਮਿਟਣਾ ਹੀ ਨਹੀਂ ਤਾਂ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਹੈ? ਮੰਡੀ ਦੇ ਰਾਜੇ ਨੇ ਵੀ ਇਹ ਸਵਾਲ ਕੀਤਾ ਸੀ, ਆਇਆ ਸੀ ਭਾਵਨਾ ਦੇ ਨਾਲ ਕਿ ਸਿੱਖੀ ਧਾਰਨ ਕਰਨੀ, ਗੁਰੂ ਕਾ ਸਿੱਖ ਬਣਨਾ ਹੈ। ਪਰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਰਨ ਵਿੱਚੋਂ ਇਹ ਬਚਨ ਕੰਨਾਂ ਦੇ ਅੰਦਰ ਪਏ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਤੇ ਆਖਣ ਲੱਗਾ ਫਿਰ ਸਿੱਖੀ ਧਾਰਨ ਕਰਨ ਦਾ ਕੀ ਫਾਇਦਾ ਹੈ? ਖਿਆਲ ਅੰਦਰ ਹੀ ਆਇਆ ਹੈ। ਪਰ ਆਪਾਂ ਸਾਖੀ ਸਾਰੇ ਪੜ੍ਹਦੇ ਹਾਂ, ਰਾਜੇ ਨੂੰ ਜਿਵੇਂ ਸੁਪਨੇ ਦੇ ਅੰਦਰ ਹੀ ਸਭ ਕੁਝ ਵਿਖਾ ਦਿੱਤਾ। ਆ ਰਾਜਾ ਸਾਂਸੀ ਦੀ ਗੱਲ ਆਪਾਂ ਪੜ੍ਹਦੇ ਹਾਂ, ਪਰ ਜਦੋਂ ਉਹਨੇ ਸਤਿਗੁਰਾਂ ਨੂੰ ਆਖਿਆ ਸਤਿਗੁਰੂ ਉਹਨਾਂ ਲੋਕਾਂ ਕੋਲੋਂ ਤਾਂ ਮੈਨੂੰ ਤੁਸੀਂ ਛੁਡਾ ਲਿਆਏ ਹੋ, ਪਰ ਮੈਨੂੰ ਇਹ ਦੱਸੋ ਵੀ ਜੋ ਕੁਝ ਮੈਂ ਵੇਖ ਰਿਹਾ ਸੀ ਸੁਪਨੇ ਦੇ ਅੰਦਰ ਉਹ ਸਭ ਕੁਝ ਮੈਨੂੰ ਪ੍ਰਤੱਖ ਵੀ ਨਜ਼ਰ ਆ ਰਿਹਾ ਸੀ। ਸਤਿਗੁਰਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਰਾਜਨ ਤੇਰੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਸੀ ਕਿ ਗੁਰੂ ਦੀ ਸਿੱਖੀ ਧਾਰਨ ਕਰਨ ਦਾ ਕੀ ਫਾਇਦਾ। ਕਹਿਣ ਲੱਗੇ 100 ਜਨਮ ਤੇਰਾ ਚੰਡਾਲਾਂ ਦੇ ਘਰ ਵਿੱਚ ਹੋਣਾ ਸੀ, ਪਰ ਪੂਰੇ ਗੁਰੂ ਦੀ ਸ਼ਰਨ ਵਿੱਚ ਆਇਆ, ਇਸ ਵਾਸਤੇ ਸੁਪਨੇ ਦੇ ਅੰਦਰ ਹੀ ਤੇਰੇ ਸਾਰੇ ਜਨਮ ਕੱਟ ਦਿੱਤੇ ਨੇ। ਭਗਤਾਂ ਨੇ ਵੀ ਆਖਿਆ, ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੇ, ਸਿੰਘ ਸ਼ਰਨ ਕਤ ਜਾਈਐ ਜੋ ਜੰਬ ਕੁਗਰਾਸੇ। ਜੇ ਗਿੱਦੜਾਂ ਨੇ ਡਰਾਈ ਜਾਣਾ ਤੇ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ? ਰੱਬਾ ਤੇਰੀ ਬੰਦਗੀ ਕਰਨ ਦਾ, ਤੇਰਾ ਸਿਮਰਨ ਕਰਨ ਦਾ ਕੀ ਲਾਭ ਜੇ ਕਰਮਾਂ ਨੇ ਡਰਾਈ ਜਾਣਾ? ਫਿਰ ਧਿਆਨ ਦੇਵਿਓ, ਸਤਿਗੁਰੂ ਕਰਮਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ। ਇੱਥੇ ਇੱਕ ਹੋਰ ਗੱਲ ਚੇਤੇ ਰੱਖਣੀ, ਜਿੱਥੇ ਅਸੀਂ ਪਰਤੰਤਰ ਹਾਂ ਉੱਥੇ ਸਵਤੰਤਰ ਵੀ ਹਾਂ। ਉਦਾਹਰਣ ਮੱਛੀ ਪਾਣੀ ਵਿੱਚ ਹੈ, ਪਾਣੀ ਉਸਦਾ ਜੀਵਨ ਹੈ। ਸਾਰੇ ਸਮੁੰਦਰ ਦੇ ਵਿੱਚ ਜਾਂ ਨਦੀ ਦੇ ਵਿੱਚ ਜਿੱਧਰ ਮਰਜ਼ੀ ਉਹ ਘੁੰਮ ਸਕਦੀ ਹੈ, ਪਰ ਜੇ ਨਦੀ ਵਿੱਚੋਂ ਬਾਹਰ ਜਾਵੇਗੀ, ਸਮੁੰਦਰ ਵਿੱਚੋਂ ਬਾਹਰ ਜਾਵੇਗੀ, ਜੋ ਉਸਦੀ ਹਾਲਤ ਹੋਵੇਗੀ ਆਪਾਂ ਜਾਣਦੇ ਹਾਂ। ਇੱਕ ਪਸ਼ੂ ਕਿੱਲੇ ਦੇ ਨਾਲ ਰੱਸਾ ਪਾ ਕੇ ਬੰਨਿਆ ਹੋਇਆ। ਜਿੱਥੋਂ ਤੱਕ ਰੱਸੇ ਦੀ ਲੰਬਾਈ ਹੈ, ਸੰਗਲ ਦੀ ਲੰਬਾਈ ਹੈ, ਉਹ ਸਵਤੰਤਰ ਹੈ। ਪਰ ਜਦੋਂ ਉਹ ਹੀ ਪਸ਼ੂ ਕਿੱਲਾ ਤੁੜਾਉਣ ਦਾ ਯਤਨ ਕਰੇਗਾ ਜਾਂ ਰੱਸਾ ਤੋੜਨ ਦਾ ਯਤਨ ਕਰੇਗਾ, ਜੋ ਹਾਲਤ ਉਸਦੀ ਹੋਵੇਗੀ ਆਪਾਂ ਜਾਣਦੇ ਹਾਂ। ਅਸੀਂ ਜਿੱਥੇ ਵਾਹਿਗੁਰੂ ਦੇ ਲਿਖੇ ਹੋਏ ਕਰਮਾਂ ਦੇ ਅਨੁਸਾਰ ਆਪਣੇ ਜੀਵਨ ਦੇ ਅੰਦਰ ਕਰਮ ਕਰਨੇ ਨੇ, ਉੱਥੇ ਨਾਲ ਧਿਆਨ ਦੇਵਿਓ। ਇਹ ਵੀ ਆਖਿਆ ਹੈ, ਜਿੱਤ ਕੀਤਾ ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ, ਕਿਉਂਕਿ ਸਭ ਕੁਛ ਤੁਮਰੈ ਹਾਥ ਪ੍ਰਭ ਆਪ ਕਰੇ ਕਰਾਏ, ਸਾਸ ਸਾਸ ਸਿਮਰਤ ਰਹਾਂ ਨਾਨਕ ਦਾਨ ਪਾਏ। ਜੋ ਕੁਝ ਵਾਹਿਗੁਰੂ ਪਰਮਾਤਮਾ ਨੇ ਲੇਖ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲਿਖ ਦਿੱਤਾ ਹੈ, ਜੀਵ ਉਸੇ ਮੁਤਾਬਕ ਕਰਮ ਕਰਦਾ, ਕਿਉਂਕਿ ਇਹ ਲੇਖ ਕਿਸੇ ਬੰਦੇ ਦੇ ਨਹੀਂ ਲਿਖੇ ਹੋਏ, ਕਰਤੇ ਦੇ ਲਿਖੇ ਹੋਏ ਹਨ।
ਮੋਹ ਠਗੌਲੀ ਪਾਈ ਨਾ ਵਿਸਰਿਆ ਗੁਣ ਤਾਸ,
ਤੇ ਮੋਹ ਦੀ ਠੱਗ ਬੂਟੀ ਵਾਹਿਗੁਰੂ ਪਰਮਾਤਮਾ ਨੇ ਆਪ ਹੀ ਸਾਡੇ ਅੰਦਰ ਪਾਈ ਹੈ, ਕਿਉਂਕਿ ਕੁਰਬਾਨ ਕੀਤਾ ਤਿਸੇ ਵਿੱਟੋ ਜਿਨ ਮੋਹ ਮਿਠਾ ਲਾਇਆ। ਪਰ ਨਾਲ ਹੀ ਮਹਾਰਾਜ ਕਰਦੇ ਨੇ ਕਿਰਪਾ, ਜਿਨ੍ਹਾਂ ਦੇ ਅੰਦਰ ਮੋਹ ਪੈਦਾ ਹੋ ਗਿਆ, ਮੋਹ ਦੀ ਠੱਗ ਬੂਟੀ ਨੇ ਜਿਨ੍ਹਾਂ ਨੂੰ ਠੱਗ ਲਿਆ, ਉਹਨਾਂ ਨੂੰ ਵਿਸਰ ਜਾਂਦਾ ਕੌਣ? ਗੁਣ ਤਾਸ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮਾਤਮਾ। ਕਿਉਂਕਿ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮਾਤਮਾ ਭੁੱਲ ਜਾਂਦਾ, ਜਿਹੜੇ ਮੋਹ ਦੀ ਠੱਗ ਬੂਟੀ ਨਾਲ ਠੱਗੇ ਜਾਂਦੇ ਹਨ।
ਮਤ ਜਾਣਾ ਜਗ ਜੀਵ ਦਾ ਦੂਜੈ ਭਾਏ ਮੋਏ ਆਸ,
ਮਤ ਜਾਣੋ ਜਗ ਜੀਵ ਦਾ, ਸੰਸਾਰ ਜਿਉਂਦਾ ਨਹੀਂ ਕਿਹੜਾ? ਜਿਹੜਾ ਮਾਇਆ ਦੀ ਆਸ ਵਿੱਚ ਹੀ ਮੋਇਆ ਪਿਆ। ਮਤ ਜਾਣੋ ਜਗ ਜੀਵ ਦਾ ਦੂਜੇ ਭਾਏ ਮੋਈ ਆਸ, ਦੂਜੇ ਭਾਏ ਤੋਂ ਭਾਵ ਰੱਬ ਨੂੰ ਛੱਡ ਕੇ ਜਿਹਨੇ ਮਾਇਆ ਦੇ ਨਾਲ ਹੀ ਪਿਆਰ ਪਾ ਲਿਆ, ਮਾਇਆ ਦੀ ਆਸ ਵਿੱਚ ਹੀ ਮੋਇਆ ਪਿਆ, ਉਹਨੂੰ ਜਿਉਂਦਿਆਂ ਨਾ ਸਮਝਿਓ, ਉਹ ਮੋਇਆ ਦੇ ਵਿੱਚ ਹੈ। ਕਿਉਂਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਉਹ ਜਿਉਂਦਾ ਸੰਸਾਰ ਨਹੀਂ, ਉਹ ਮੁਰਦਾ ਹੈ। ਕਿਹੜਾ? ਜਿਹੜਾ ਮਾਇਆ ਦੀ ਆਸ ਵਿੱਚ ਹੀ ਮਰਿਆ ਪਿਆ ਹੈ, ਮੋਇਆ ਪਿਆ ਹੈ।
ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ,
ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਚੇਤਿਆ, ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਰੱਬ ਕੋਲ ਬਹਿਣਾ ਨਹੀਂ ਮਿਲਦਾ, ਰੱਬ ਦੀ ਹਜ਼ੂਰੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਕਿਹਨਾਂ ਨੂੰ? ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਚੇਤਿਆ। ਸਤਿਗੁਰੂ ਤਾਂ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਉਹਨਾਂ ਨੂੰ ਤਾਂ ਗਿਣਤੀ ਵਿੱਚ ਲੈਂਦੇ ਹੀ ਨਹੀਂ ਮਹਾਰਾਜ, ਉਹ ਕਿਸੇ ਗਿਣਤੀ ਵਿੱਚ ਨੇ। ਕੌਣ? ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਚੇਤਿਆ ਨੇ। ਤੇ ਪਾਤਸ਼ਾਹ ਜੀ ਆਖਦੇ ਨੇ, ਜਿਹੜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਉਹਨਾਂ ਨੂੰ ਵਾਹਿਗੁਰੂ ਦੀ ਹਜ਼ੂਰੀ, ਵਾਹਿਗੁਰੂ ਦੀ ਜਿਹੜੀ ਗੋਦ ਹੈ, ਉਹ ਪ੍ਰਾਪਤ ਨਹੀਂ ਹੁੰਦੀ, ਉਹ ਵਾਹਿਗੁਰੂ ਪਰਮਾਤਮਾ ਨੂੰ ਮਿਲ ਨਹੀਂ ਸਕਦੇ।
ਦੁੱਖ ਲਾਗਾ ਬਵਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ,
ਬਹੁਤਾ ਦੁੱਖ ਉਹਨਾਂ ਨੂੰ ਜੀਵਨ ਦੇ ਅੰਦਰ ਲੱਗਦਾ, ਕਿਉਂਕਿ ਜਿਨ੍ਹਾਂ ਦੀ ਖਾਤਰ ਜ਼ਿੰਦਗੀ ਗੁਜ਼ਾਰੀ, ਭਾਵੇਂ ਉਹ ਪੁੱਤਰ ਨੇ ਭਾਵੇਂ ਉਹ ਔਰਤ ਹੈ, ਇਹਨਾਂ ਵਿੱਚੋਂ ਕੋਈ ਨਾਲ ਨਹੀਂ ਜਾਂਦਾ। ਗੁਰਬਾਣੀ ਨੇ ਸਾਨੂੰ ਇਹ ਗੱਲ ਸਮਝਾਈ, ਫਰਜ਼ ਤੋਂ ਕੁਤਾਹੀ ਨਹੀਂ ਕਰਨੀ। ਜੋ ਪੁੱਤਰ ਪ੍ਰਤੀ ਸਾਡਾ ਫਰਜ਼ ਹੈ ਨਿਭਾਉਣਾ ਹੈ, ਉਹਨੂੰ ਆਪਾਂ ਮੋਹ ਨਹੀਂ ਕਹਾਂਗੇ। ਔਰਤ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਹੈ, ਉਹਨੂੰ ਨਿਭਾਉਣਾ ਹੈ। ਇਹ ਗੱਲ ਸਾਹਮਣੇ ਰੱਖਣੀ, ਔਰਤ ਇਮਾਨ, ਪੁੱਤਰ ਨਿਸ਼ਾਨ। ਬਾਬਾ ਨਾਨਕ ਜੀ ਜਦੋਂ ਜਗਤ ਜਲੰਧੇ ਦੀ ਸਾਰ ਲੈਣ ਵਾਸਤੇ ਤੁਰਨ ਲੱਗੇ, ਸਾਹਮਣੇ ਮਾਤਾ ਸੁਲੱਖਣੀ ਜੀ ਆ ਗਏ, ਭੈਣ ਜੀ ਪੁੱਤਰਾਂ ਨੂੰ ਵੀ ਸਾਹਮਣੇ ਲੈ ਆਏ, ਅਤੇ ਬਾਬਾ ਲਖਮੀ ਦਾਸ ਬਹੁਤ ਛੋਟੀ ਉਮਰ ਦੇ ਨੇ। ਆਖਿਆ ਵੀਰ ਜੀ ਇਹਨਾਂ ਨੂੰ ਪਿਓ ਵਾਲਾ ਪਿਆਰ ਕਿੱਥੋਂ ਪ੍ਰਾਪਤ ਹੋਵੇਗਾ? ਅਤੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਭੈਣ ਕੇਵਲ ਗੱਲ ਇਹ ਬਜ਼ੁਰਗ ਮਾਤਾ ਪਿਤਾ ਦੀ ਨਹੀਂ, ਪਤਨੀ ਦੀ ਨਹੀਂ, ਪੁੱਤਰਾਂ ਦੀ ਨਹੀਂ, ਕੁਝ ਸਮੇਂ ਵਾਸਤੇ ਇਹਨਾਂ ਦਾ ਤਿਆਗ ਕਰਕੇ ਉਹਨਾਂ ਦੀ ਸਾਰ ਲੈਣੀ ਹੈ ਜਿਨ੍ਹਾਂ ਦੀ ਸਾਰ ਲੈਣ ਵਾਲਾ ਹੈ ਹੀ ਕੋਈ ਨਹੀਂ। ਖਿਆਲ ਕਰਨਾ, ਸਾਨੂੰ ਇਹ ਨਹੀਂ ਕਿਹਾ ਪੁੱਤਰਾਂ ਨੂੰ ਛੱਡ ਦਿਓ, ਔਰਤ ਨੂੰ ਛੱਡ ਦਿਓ, ਨਹੀਂ, ਜ਼ਿੰਮੇਵਾਰੀ ਨਿਭਾਣੀ ਹੈ। ਪਰ ਇਹ ਵੀ ਚੇਤੇ ਰੱਖਣਾ ਹੈ ਕਿ ਅੰਤ ਵੇਲੇ ਇਹਨਾਂ ਵਿੱਚੋਂ ਕਿਸੇ ਨੇ ਨਾਲ ਨਹੀਂ ਜਾਣਾ। ਪੰਜ ਸੱਤ ਰਿਸ਼ਤਿਆਂ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੈਸਰੀ ਰਾਗ ਦੇ ਅੰਦਰ ਕੀਤੀ। ਮਾਤ ਪਿਤਾ ਭਾਈ ਸੁਤ ਬੰਤਾ ਇਸ਼ਟ ਮੀਤ ਅਰ ਭਾਈ, ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਜਿਨ੍ਹਾਂ ਦੀ ਖਾਤਰ ਅਸੀਂ ਸਾਰੀ ਜ਼ਿੰਦਗੀ ਗੁਜ਼ਾਰੀ, ਉਹਨਾਂ ਨੇ ਸਾਥ ਨਹੀਂ ਦੇਣਾ, ਭਾਵੇਂ ਉਹ ਪੁੱਤਰ ਨੇ, ਭਾਵੇਂ ਉਹ ਮਿੱਤਰ ਹਨ, ਅਤੇ ਭਾਵੇਂ ਉਹ ਔਰਤ ਹੈ।
ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਬੇ ਸਾਸ।
ਜਿਹੜਾ ਬੰਦਾ ਸੰਸਾਰੀ ਮੋਹ ਵਿੱਚ ਆਪਣਾ ਜੀਵਨ ਗੁਜ਼ਾਰਦਾ, ਗੁਰੂ ਨਾਲ ਪਿਆਰ ਨਹੀਂ ਪਾਉਂਦਾ, ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਇੱਥੇ ਸੰਸਾਰ ਵਿੱਚ ਵੀ ਉਹ ਸ਼ਰਮਸਾਰ ਹੁੰਦਾ। ਮੂੰਹ ਕਾਲਾ ਹੋਵਾ ਤੋਂ ਭਾਵ ਸ਼ਰਮਿੰਦਾ ਹੁੰਦਾ ਅਤੇ ਅੰਦਰ ਹੌਕੇ ਲੈਂਦਾ, ਉਭੇ ਸਾਸ ਤੋਂ ਭਾਵ ਹੌਕੇ ਲੈਂਦਾ, ਹੌਕਿਆਂ ਵਾਲੀ ਜ਼ਿੰਦਗੀ ਉਹ ਜੀਵਨ ਬਤੀਤ ਕਰਦਾ। ਕੌਣ? ਜਿਹੜਾ ਕੇਵਲ ਸੰਸਾਰੀ ਮੋਹ ਵਿੱਚ ਫਸਿਆ ਰਹਿੰਦਾ, ਗੁਰੂ ਨਾਲ ਪਿਆਰ ਨਹੀਂ ਪਾਉਂਦਾ, ਵਾਹਿਗੁਰੂ ਦਾ ਨਾਮ ਨਹੀਂ ਸਿਮਰਦਾ।
ਮਨ ਮੁਖਾਨਾ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ।
ਮਨ ਮੁੱਖਾਂ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਚੁੱਕ ਗਿਆ ਵਿਸਾਸ, ਉਹਨਾਂ ਦਾ ਵਿਸ਼ਵਾਸ ਮੁੱਕ ਹੀ ਜਾਂਦਾ। ਕਿਉਂਕਿ ਮਹਾਰਾਜ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ, ਮੁੜ ਮੁੱਖਾਂ ਨਾਲੋਂ ਟੁੱਟੀ ਭਰੀ ਜਿੰਨਾ ਮਾਇਆ ਮੋਹ ਪਿਆਰ। ਮਨ ਮੁੱਖਾਂ ਨਾਲੋਂ ਲੋਕ ਤੋੜ ਲੈਂਦੇ ਨੇ ਨਾਤਾ, ਮਨ ਮੁੱਖਾਂ ਦੇ ਉੱਤੇ ਵਿਸ਼ਵਾਸ ਨਹੀਂ, ਕਿਉਂਕਿ ਉਹਨਾਂ ਦਾ ਵਿਸ਼ਵਾਸ ਖਤਮ ਹੋ ਜਾਂਦਾ ਹੈ।
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ।
ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਗੁਰਮੁਖਾਂ ਨੂੰ ਸੁੱਖ ਅਗਲਾ ਹੈ, ਅਗਲਾ ਤੋਂ ਭਾਵ ਬਹੁਤ, ਗੁਰਮੁਖਾਂ ਨੂੰ ਸੁੱਖ ਬਹੁਤ ਮਿਲਦਾ ਹੈ। ਕਿਹਨਾਂ ਨੂੰ? ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਵਾਸਾ ਹੋ ਜਾਂਦਾ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਟਿਕ ਜਾਂਦਾ ਹੈ, ਜਿਨ੍ਹਾਂ ਨੂੰ ਸਵਾਸ ਸਵਾਸ ਵਾਹਿਗੁਰੂ ਪਰਮਾਤਮਾ ਚੇਤੇ ਰਹਿੰਦਾ, ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ ਗੁਰਮੁਖ ਰੋਮ ਰੋਮ ਹਰ ਧਿਆਵੈ। ਅਤੇ ਮੈਂ ਬੇਨਤੀ ਕਰਾਂ, ਗੁਰਮੁਖ ਅੱਖਰ ਦੀ ਵਿਆਖਿਆ ਆਪਾਂ ਕਿਤੇ ਸਮਝੀਏ ਬਾਣੀ ਦੇ ਮੁਤਾਬਕ, ਅਤੇ ਸ਼ੈਂਦ ਇਸ ਅੱਖਰ ਦੀ ਗਲਤ ਵਰਤੋਂ ਨਾ ਕਰੀਏ। ਅਸੀਂ ਤਾਂ ਗੁਰਮੁਖ ਉਹਨਾਂ ਨੂੰ ਕਹਿੰਦੇ ਹਾਂ ਜਿਨ੍ਹਾਂ ਦੇ ਕੋਲ ਮਕਾਨ ਚੰਗੇ ਨੇ, ਜਿਨ੍ਹਾਂ ਦੇ ਕੋਲ ਰਹਿਣ ਸਹਿਣ ਚੰਗਾ ਹੈ, ਜਿਨ੍ਹਾਂ ਦੇ ਕੋਲ ਖਾਣ ਪੀਣ ਦੇ ਪਦਾਰਥ ਨੇ। ਪਰ ਸਤਿਗੁਰਾਂ ਨੂੰ ਪੁੱਛ ਕੇ ਵੇਖੀਏ, ਭਾਈ ਗੁਰਦਾਸ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਆਖਦੇ ਨੇ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਗੁਰਮੁਖ ਦੀ ਥਾਂ ਕਿੰਨੀ ਉੱਚੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਗੁਰਦਾਸ ਜੀ ਦੇ ਰਹੇ ਨੇ। ਕਿਉਂਕਿ ਹਾਂ ਤਿਸ ਕੋਲ ਘੁਮਾਇਆ ਗੁਰਮਤਿ ਦੇ ਗਰੀਬੀ ਆਵੈ, ਹਾਂ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੈ, ਹਾਂ ਤਿਸ ਕੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੈ, ਹਾਂ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਾਂ ਤਿਸ ਕੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੈ, ਹਾਂ ਤਿਸ ਕੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਵਾਸ ਹੈ, ਐਸੇ ਗੁਰਮੁਖਾਂ ਨੂੰ ਜ਼ਿੰਦਗੀ ਦੇ ਅੰਦਰ ਬਹੁਤ ਸੁਖ ਪ੍ਰਾਪਤ ਹੁੰਦਾ ਹੈ।
ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੇ ਸੁਭਾਏ।
ਉਹ ਸੈਣ ਹਨ ਤੇ ਉਹ ਸੰਤ ਜਨ ਹਨ ਜਿਹੜੇ ਸਹਿਜ ਸੁਭਾਏ ਗੁਰੂ ਦੇ ਨਾਲ ਮਿਲ ਗਏ ਨੇ, ਗੁਰੂ ਦੀ ਮੱਤ ਨੂੰ ਜਿਨ੍ਹਾਂ ਨੇ ਧਾਰਨ ਕਰ ਲਿਆ ਹੈ।
ਸਤਿਗੁਰ ਕਾ ਪਾਣਾ ਅਨਦਿਨ ਕਰ ਹੈ ਸੇ ਸੱਚ ਰਹੇ ਸਮਾਏ।
ਸਤਿਗੁਰੂ ਦੀ ਮਰਜ਼ੀ ਵਿੱਚ ਚੱਲਦੇ ਨੇ ਤੇ ਸੱਚੇ ਦੇ ਵਿੱਚ ਲੀਨ ਹੋਏ ਰਹਿੰਦੇ ਨੇ। ਅਸੀਂ ਭਾਣਾ ਕਦੀ ਕਦੀ ਮੰਨਦੇ ਹਾਂ, ਜਦੋਂ ਕੋਈ ਠੋਕਰ ਲੱਗਦੀ ਨਾ ਫਿਰ ਆਖਦੇ ਹਾਂ ਵਾਹਿਗੁਰੂ ਦਾ ਭਾਣਾ। ਪਰ ਜਿਹੜੇ ਗੁਰਮੁਖ ਨੇ ਅੱਠੇ ਪੈਰ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦੇ ਨੇ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿੰਦੇ ਨੇ, ਮਹਾਰਾਜ ਕਿਰਪਾ ਕਰਦੇ ਨੇ, ਅੱਠੇ ਪੈਰ ਹੀ ਉਹ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ ਤੇ ਗੁਰੂ ਦੀ ਆਗਿਆ ਦਾ ਪਾਲਣ ਆਪਣੇ ਜੀਵਨ ਦੇ ਅੰਦਰ ਕਰਦੇ ਨੇ, ਸੱਚੇ ਵਿੱਚ ਲੀਨ ਹੋਏ ਰਹਿੰਦੇ ਹਨ।
ਦੂਜੇ ਭਾਏ ਲੱਗੇ ਸੱਜਣ ਨਾ ਆਖੀਆ ਹੈ ਜੇ ਅਭਿਮਾਨ ਕਰੇ ਵੇਕਾਰ।
ਹੰਕਾਰੀ ਤੇ ਵਿਕਾਰੀ, ਅਭਿਮਾਨ ਕਰੇ ਵਿਕਾਰ, ਇਸ ਦੇ ਅਰਥ ਇਉਂ ਕਰ ਲਈਏ, ਹੰਕਾਰੀ ਲੋਕ ਤੇ ਵਿਕਾਰੀ ਲੋਕ ਸੰਤ ਅਖਵਾਨ ਦੇ ਹੱਕਦਾਰ ਨਹੀਂ, ਕਿਉਂਕਿ ਰੱਬ ਨਾਲੋਂ ਟੁੱਟ ਕੇ ਉਹਨਾਂ ਦਾ ਪਿਆਰ ਹੋਰ ਪਾਸੇ ਲੱਗ ਗਿਆ। ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਹੰਕਾਰੀ ਨੇ ਵਿਕਾਰੀ ਨੇ ਉਹਨਾਂ ਨੂੰ ਰੱਬ ਦੇ ਸੰਤ ਨਹੀਂ ਆਖਿਆ ਜਾ ਸਕਦਾ, ਕਿਉਂਕਿ ਉਹਨਾਂ ਦਾ ਪਿਆਰ ਹੀ ਹੋਰ ਪਾਸੇ ਪਿਆ ਹੋਇਆ। ਮਹਾਰਾਜ ਤਾਂ ਇੱਥੋਂ ਤੱਕ ਆਖਦੇ ਨੇ, ਹਰ ਜੂ ਹੰਕਾਰ ਨਾ ਭਾਵਈ ਵੇਦ ਕੂਖ ਸੁਣਾਵੈ, ਕਿਉਂਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀ ਤੇ ਵਿਕਾਰੀ ਜਿਹੜੇ ਨੇ ਉਹ ਰੱਬ ਦੇ ਸੰਤ ਨਹੀਂ ਅਖਵਾ ਸਕਦੇ।
ਮਨ ਮੁਖ ਆਪ ਸਵਾਰਥੀ ਕਾਰਜ ਨਾ ਸਕਹਿ ਸਵਾਰ।
ਮਨ ਦੇ ਮੁਰੀਦ ਜਿਹੜੇ ਹਨ ਸਵਾਰਥੀ ਜ਼ਿੰਦਗੀ ਬਤੀਤ ਕਰਦੇ ਨੇ। ਜਿੱਥੋਂ ਸਵਾਰਥ ਪੂਰਾ ਹੋਵੇ ਉੱਥੇ ਸੰਬੰਧ ਜੋੜ ਲਿਆ, ਜਿੱਥੇ ਸਵਾਰਥ ਪੂਰਾ ਨਾ ਹੋਵੇ ਉੱਥੋਂ ਸੰਬੰਧ ਤੋੜ ਲਿਆ। ਮਹਾਰਾਜ ਕਿਰਪਾ ਕਰਦੇ ਨੇ, ਉਹ ਆਪਣੀ ਜ਼ਿੰਦਗੀ ਦਾ ਕਾਰਜ ਪੂਰਾ ਨਹੀਂ ਕਰ ਸਕਦੇ, ਉਹਨਾਂ ਦੀ ਜ਼ਿੰਦਗੀ ਦਾ ਕਾਰਜ ਅਧੂਰਾ ਹੀ ਰਹਿੰਦਾ ਹੈ।
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ।
ਪਰ ਇੱਥੇ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ, ਕਿਹਨੂੰ ਮਾੜਾ ਕਹੀਏ, ਸਾਰੇ ਜੀਵ ਉਸ ਵਾਹਿਗੁਰੂ ਪਰਮਾਤਮਾ ਦੇ ਲਿਖੇ ਹੋਏ ਲੇਖਾਂ ਦੇ ਮੁਤਾਬਕ ਹੀ ਆਪਣੇ ਜੀਵਨ ਦੇ ਅੰਦਰ ਕਰਮ ਕਰ ਰਹੇ ਨੇ।
ਪੌੜੀ ਤੁਦੇ ਆਪੇ ਜਗਤ ਉਪਾਏ ਕਹਿ ਆਪ ਖੇਲ ਰਚਾਇਆ।
ਆ ਦੁਨੀਆਵਾਰੀ ਖੇਡ ਵਾਹਿਗੁਰੂ ਪਰਮਾਤਮਾ ਜੀ ਤੂੰ ਆਪ ਹੀ ਰਚੀ, ਸਾਰੇ ਜੀਵਾਂ ਨੂੰ ਤੂੰ ਆਪ ਪੈਦਾ ਕਰਨ ਵਾਲਾ ਹੈ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੁਖ ਕਰੈ ਸੇ ਰੋਵੈ। ਸਾਰਾ ਤੇਰਾ ਹੀ ਸੰਸਾਰ ਪੈਦਾ ਕੀਤਾ ਹੋਇਆ, ਜੀਵ ਤੇਰੇ ਪੈਦਾ ਕੀਤੇ ਹੋਏ ਨੇ, ਸੰਸਾਰ ਦੀ ਖੇਡ ਤੂੰ ਆਪ ਹੀ ਰਚੀ ਹੈ।
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਤਿੰਨਾਂ ਗੁਣਾਂ ਵਾਲੀ ਮਾਇਆ ਵੀ ਤੂੰ ਪੈਦਾ ਕੀਤੀ ਹੈ ਤੇ ਇਸ ਦੇ ਨਾਲ ਜੀਵਾਂ ਦਾ ਮੋਹ ਵੀ ਤੂੰ ਹੀ ਵਧਾਇਆ। ਤੂੰ ਆਪ ਹੀ ਤ੍ਰੈ ਗੁਣੀ ਮਾਇਆ ਪੈਦਾ ਕਰਨ ਵਾਲਾ ਤੇ ਆਪ ਹੀ ਇਸ ਮਾਇਆ ਦੇ ਮੋਹ ਵਿੱਚ ਜੀਵਾਂ ਨੂੰ ਲਾਣ ਵਾਲਾ ਹੈ।
ਵਿੱਚ ਹਉਮੈ ਲੇਖਾ ਮੰਗੀਐ ਫਿਰ ਆਵੈ ਜਾਇਆ।
ਜਿਹੜੇ ਲੋਕ ਹਉਮੈ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਲੇਖਾ ਦੇਣਾ ਪੈਂਦਾ, ਭਾਵ ਜੰਮਣ ਮਰਨ ਦਾ ਚੱਕਰ ਉਹਨਾਂ ਦਾ ਮੁੱਕਦਾ ਨਹੀਂ।
ਜਿਨ੍ਹਾਂ ਹਰ ਆਪ ਕਿਰਪਾ ਕਰੇ से गुर समझाया।
हाँ, जिन्ना दे उत्ते वाहिगुरु कृपा कर देंदा है, गुरु नाल मिलाप करा देंदा है, ओ गुरु दी शरण विच आके गुरु दी कृपा दे पात्र बनदे ने, ते गुरु उन्हां नूं जीवन दी सोझी प्रदान कर देंदा है।
बलहारी गुर अपने सदा सदा घुमाया।
ऐसे गुरु तो गुरु रामदास पातशाह जी आखदे ने, मैं सदके जाना, हर वेले कुर्बान जाना, साध संगत गुरु नानक पातशाह जी दा जीवन विचारीए, सतगुरां ने जीवन दे अंदर की पर उपकार कीते, इन्हां नूं समझन तो पहला आपा विचार ये करिए कि उस वेले धार्मिक राजनीतिक समाजिक दशा की सी। इस दशा नूं समझन दे लई मैं किसे इतिहासकार दे बचन तुहाडे नाल सांझे नहीं करने, केवल ते केवल गुरमत मारतंड श्री मान भाई गुरदास जी दियां आपां रचनावां सांझियां करनियां ने। संसार विच किहो जिहा वरतारा है, जिन्ना धार्मिक आगुआ ने संसारी लोकां नूं धर्म नाल जोड़ के संसार तो पार लंघन दी गल दसनी सी, वो आपस विच ही चुंच ज्ञान अपने जीवन दे अंदर धारण करके लड़ी जा रहे सी। फिर ध्यान देवियो, सच एक पासे रह गया सी। भाई साहब जी का वचन है, भई गिलान जगत विच चार वर्ण आश्रम उपाए, दस नाम सन्यासियां जोगी बारह पंच लाए, जंगम अते सरेवड़े दगे दिगंबर वाद किराए, ब्रह्मन बहु प्रकार कर शास्त्र वेद पुराण लड़ाए, खट दर्शन बहु पे कर नाल छत्तीस पखंड लड़ाए, तंत मंत्र रासायना कला मात काल कलपटाए, इकस्ते बहु रूप कर रूप करूपी करे दिखाए, कल युग अंदर भरम भुलाए। सब भरम दे अंदर भुले पए ने, क्योंकि चार वर्ण चार मजहबा जग विच हिंदू मुसलमान, खुद ही बखीली तकबरी खिंजो तान करें तगाने, भाई साहब कृपा कर देन इन्हां दी हालत की होई पी, गंग बनारस हिंदुआ, मक्का काबा मुसलमान, सुन्नत मुसलमान दी, तिलक जंजू हिंदू लोभाने, पर भाई साहब जी ने अखीर विच जाके गल कर दिती, सच किनारे रह गया, खै मरदे बामन मौला ने। आप बहुत वारी ये बचन पढ़ते हैं, कादी कूड़ बोल मल खाए, बामन नावे जिया काए, जोगी जुगत न जाने अंध, तीने उजाड़े के बंद। सतगुरु ने यह भी कृपा की, कल काते राजे कसाई, धर्म पंकर उडरिया, पूर अमावस चत सत चंद्रमा, देसे नाही कह चढ़िया, शर्म धर्म दो छप खलोए, कूड़ फिरे प्रधान वे लालो। भाई साहब जी दे बचन ने, कल आई कुत्ते मोही खाज हुआ मुरदार गुसाई, राजे पाप कमाम दे उल्टी वार खेत को खाई, परजा अंधी ज्ञान बिन कूड़ कुसत मुखों अलाई, चेले साज वजान दे नचन गुरु बहु विद पाई, सेवक बैठन घरां विच गुरु उठ घरी तिनाड़े जाई। अगे कृपा करदे ने, काजी होए रिश्वती वड्डी लैके हक गवाई, इस्त्री पुरखे दाम हित भावे आए किथाऊ जाई, वर्तिया पाप सबस जग माही, राजे शी मुकदम कुत्ते वाली गल बनी पई सी। ऐसे समय दे अंदर धर्म ने पुकार की थी, क्योंकि भगत नाम दे वर्गे भगत जड़े ने ना, वह भी हूक कढ़दे ने, आखदे ने ਹਸਤ ਖੇਲਤ ਤੇਰੇ ਦਿਓਹਰੇ ਆਇਆ, ਭਗਤ ਕਰਤ ਨਾਮਾ ਪਗੜ ਉਠਾਇਆ, ਹਿੰਨੜੀ ਜਾਤ ਮੇਰੀ ਜਾਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕੰਬਲੀ ਚਲਿਓ ਪਲਟਾਏ, ਦਿਓਹਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦਿਓਹਰਾ ਫਿਰੈ। ਇਹ ਪੰਡੀਆ ਮੋਕੋ ਢੇਰ ਕਹਿਤ ਹੈ, ਤੇਰੀ ਪੈਜ ਪਛਾਉਂਡੀ ਹੋਏ ਲਾ। ਫਿਰ ਧਿਆਨ ਦੇਵਿਓ, ਐਸੇ ਹਾਲਾਤ ਬਣ ਗਏ, ਧਰਮ ਨੇ ਪੁਕਾਰ ਕੀਤੀ, ਗੁਰੂ ਨਾਨਕ ਪਾਤਸ਼ਾਹ ਜੀ ਇਸ ਮਾਤ ਲੋਕ ਦੇ ਅੰਦਰ ਆਏ। ਸਾਧ ਸੰਗਤ, ਚਾਰ ਹਿੱਸਿਆਂ ਵਿੱਚ ਆਪਾਂ ਸਤਿਗੁਰੂ ਦਾ ਜੀਵਨ ਵੰਡ ਲਈਏ। ਪਹਿਲਾ ਤਲਵੰਡੀ, ਦੂਜਾ ਸੁਲਤਾਨਪੁਰ, ਤੀਜਾ ਜਿਹੜੀਆਂ ਉਦਾਸੀਆਂ ਪ੍ਰਚਾਰਕ ਦੌਰੇ ਨੇ, ਅਤੇ ਚੌਥਾ ਕਰਤਾਰਪੁਰ ਦੇ ਅੰਦਰ ਵਸ ਆ। ਸਤਿਗੁਰੂ ਮਾਤ ਲੋਕ ਦੇ ਅੰਦਰ ਆਏ, ਮਾਤਾ ਜੀ ਦਾ ਨਾਮ ਤ੍ਰਿਪਤਾ ਹੈ, ਤ੍ਰਿਪਤ ਹੈ, ਬਾਬਾ ਜੀ ਦਾ ਨਾਮ ਕਾਲੂ ਜੀ ਹੈ, ਪਿਤਾ ਜੀ। ਪਰ ਕੇਵਲ ਮਾਤਾ ਤ੍ਰਿਪਤਾ ਤ੍ਰਿਪਤ ਨਹੀਂ, ਬਲਕਿ ਜਿਹੜੀ ਦਾਈ ਉਸ ਵੇਲੇ ਆਈ, ਦਾਈ ਦੌਲਤਾਂ, ਉਹਨੂੰ ਵੀ ਇੰਨਾ ਤ੍ਰਿਪਤ ਕਰ ਦਿੱਤਾ ਜਦੋਂ ਸਤਿਗੁਰਾਂ ਦਾ ਆਗਮਨ ਹੋਇਆ, ਅਤੇ ਜਦੋਂ ਬਾਹਰ ਆਈ। ਬਾਬਾ ਕਾਲੂ ਜੀ ਵਧਾਈ ਦੇਣਾ ਚਾਹੁੰਦੇ ਨੇ, ਉਹ ਵਧਾਈ ਵੱਲ ਪਾਸੇ ਧਿਆਨ ਹੀ ਰੱਖਦੇ, ਕੁਝ ਦੌਲਤ ਦਾ ਥਾਲ ਭਰ ਕੇ ਦੇਣਾ ਚਾਹੁੰਦੇ ਨੇ, ਦੌਲਤਾਂ ਨੇ ਉੱਧਰ ਵੀ ਧਿਆਨ ਨਹੀਂ ਦਿੱਤਾ। ਬਾਬਾ ਕਾਲੂ ਜੀ ਆਖਣ ਲੱਗੇ, ਦੌਲਤਾਂ ਮੈਂ ਉਡੀਕ ਕਰ ਰਹੀ ਸੀ ਕਦੋਂ ਤੂੰ ਵਧਾਈ ਦੇਵੇਂ ਅਤੇ ਕਦੋਂ ਮੈਂ ਤੈਨੂੰ ਦੌਲਤ ਦਾ ਥਾਲ ਦੇਵਾਂ। ਪਰ ਉਸ ਵੇਲੇ ਦਾਈ ਦੌਲਤਾਂ ਨੇ ਇੱਕ ਗੱਲ ਕਹੀ, ਆਖਣ ਲੱਗੀ, ਬਾਬਾ ਕਾਲੂ ਰਹਿਣ ਦੇ, ਦੌਲਤ ਮੈਨੂੰ ਮਿਲ ਗਈ ਏ। ਅਤੇ ਆਖਣ ਲੱਗਾ, ਕਮਲੀਏ, ਇਸ ਘਰ ਦੇ ਵਿੱਚ ਮੇਰੇ ਤੋਂ ਬਗੈਰ ਦੌਲਤ ਦੇਣ ਵਾਲਾ ਹੋਰ ਕਿਹੜਾ ਹੈ? ਅਤੇ ਅੱਗੋਂ ਜਵਾਬ ਦਿੱਤਾ, ਜਿਹੜਾ ਅੱਜ ਪੁੱਤਰ ਦੇ ਰੂਪ ਵਿੱਚ ਤੇਰੇ ਘਰ ਦੇ ਵਿੱਚ ਆਇਆ ਹੈ ਨਾ, ਉਹਨੇ ਮੈਨੂੰ ਇੰਨੀ ਕੁ ਦੌਲਤ ਦੇ ਦਿੱਤੀ ਹੈ, ਕੇਵਲ ਮੇਰੀ ਭੁੱਖ ਦੂਰ ਨਹੀਂ ਹੋਈ, ਬਲਕਿ ਮੇਰੀਆਂ ਕੁੱਲਾਂ ਦੀ ਭੁੱਖ ਦੂਰ ਹੋ ਗਈ। ਸਾਧ ਸੰਗਤ, ਗੁਰੂ ਪਾਤਸ਼ਾਹ ਜੀ ਹੌਲੀ ਹੌਲੀ ਬਚਪਨ ਤੋਂ ਨਿਕਲਣਾ ਸ਼ੁਰੂ ਹੋਏ, ਉਸਤਾਦ ਗੋਪਾਲ ਪਾਂਧੇ ਦੇ ਕੋਲ ਪੜ੍ਹਨ ਭੇਜਿਆ ਗਿਆ, ਫਾਰਸੀ ਵਾਸਤੇ ਕੁਤਬਦੀਨ ਦੇ ਕੋਲ ਭੇਜਿਆ ਗਿਆ, ਸੰਸਕ੍ਰਿਤ ਪੜ੍ਹਨ ਵਾਸਤੇ ਬ੍ਰਿਜਲਾਲ ਦੇ ਕੋਲ ਭੇਜਿਆ ਗਿਆ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦਾ ਵੀ ਬਾਬਾ ਨਾਨਕ ਜੀ ਪੜ੍ਹੇ ਨੇ, ਉਸਤਾਦਾਂ ਦਾ ਸਤਿਕਾਰ ਉਹਨਾਂ ਨੇ ਕੀਤਾ ਹੈ, ਪਰ ਉਸਤਾਦਾਂ ਨੂੰ ਕੇਵਲ ਅਤੇ ਕੇਵਲ ਇੱਕ ਗੱਲ ਸਮਝਾਈ ਕਿ ਕੇਵਲ ਦੁਨਿਆਵੀ ਪੜ੍ਹਾਈ, ਦੁਨਿਆਵੀ ਲੇਖਾ ਜੋਖਾ ਨਹੀਂ ਪੜ੍ਹਨਾ, ਬਲਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਗੱਲ ਵੀ ਉਹਨਾਂ ਨੂੰ ਸਮਝਾਈ। ਅਤੇ ਤਿੰਨਾਂ ਹੀ ਉਸਤਾਦਾਂ ਨੇ ਸਤਿਗੁਰੂ ਨੂੰ ਨਮਸਕਾਰ ਕੀਤੀ, ਆਖਿਆ ਨਾਨਕ ਪਹਿਲਾ ਸ਼ਗਿਰਦ ਆਇਆ ਹੈ ਜਿਹਨੇ ਸਾਨੂੰ ਰੱਬ ਦੀ ਗੱਲ ਵੀ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਦੱਸੀ। ਉਮਰ 10 ਕੁ ਸਾਲ ਦੀ, ਕੁਝ ਵਿਦਵਾਨ 12 ਸਾਲ ਦੀ ਕਹਿੰਦੇ ਨੇ। ਸਾਧ ਸੰਗਤ, ਕੁੱਲ ਰੀਤ ਦੇ ਮੁਤਾਬਕ ਬਾਬਾ ਕਾਲੂ ਜੀ ਨੇ ਜੰਝੂ ਪੁਆਨ ਦੀ ਗੱਲ ਕੀਤੀ, ਅਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਬਾਬਾ ਨਾਨਕ ਪਹਿਲਾਂ ਹੀ ਕਹਿ ਸਕਦੇ ਸੀ, ਪਿਤਾ ਜੀ ਮੈਂ ਜੰਝੂ ਨਹੀਂ ਜੇ ਪੁਆਣਾ ਅਤੇ ਤੁਸੀਂ ਇਕੱਠ ਨਾ ਕਰੋ। ਨਹੀਂ, ਸਤਿਗੁਰੂ ਜੀ ਦੀ ਹਰ ਜਿਹੜੀ ਨਾ ਜੀਵਨ ਖੇਡ ਆਪਾਂ ਪੜ੍ਹੀਏ, ਸਾਨੂੰ ਕੁਝ ਸੇਧ ਦੇ ਕੇ ਜਾਂਦੀ ਜੀਵਨ ਜਿਉਣ ਦੀ। ਸਭ ਇਕੱਠ ਹੋ ਗਿਆ, ਤਿਆਰੀ ਹੋ ਗਈ, ਮੰਤਰ ਪੜ੍ਹੇ ਗਏ, ਬਸ ਕੇਵਲ ਅਤੇ ਕੇਵਲ ਜਦੋਂ ਗਲ ਵਿੱਚ ਜਨੇਊ ਪਾਉਣ ਲੱਗਾ ਹਰਦਿਆਲ ਪੰਡਿਤ, ਸਤਿਗੁਰਾਂ ਨੇ ਹੱਥ ਫੜ ਲਿਆ, ਕਹਿਣ ਲੱਗੇ ਜਨੇਊ ਪਾਉਣ ਦਾ ਲਾਭ ਕੀ ਹੈ? ਕਹਿਣ ਲੱਗੇ ਧਰਮ ਦੀ ਦੁਨੀਆ ਅੰਦਰ ਤੁਹਾਡਾ ਜਨਮ ਹੋਵੇਗਾ। ਆਖਣ ਲੱਗੇ ਪੰਡਿਤ ਜੀ, 5 ਸਾਲ ਮੇਰੇ ਤੋਂ ਵੱਡੀ ਭੈਣ ਜਿਹੜੀ ਬੈਠੀ ਹੋਈ ਹੈ, ਪਹਿਲਾਂ ਉਹਨਾਂ ਨੂੰ ਪਾਓ ਅਤੇ ਫਿਰ ਮੈਨੂੰ ਪਾਇਓ। ਆਖਣ ਲੱਗਾ ਹਰਦਿਆਲ ਪੰਡਿਤ, ਮੇਰੀ ਮਜਬੂਰੀ ਹੈ, ਮੈਂ ਤੁਹਾਡੀ ਭੈਣ ਨੂੰ ਨਹੀਂ ਪਾ ਸਕਦਾ, ਕਿਉਂਕਿ ਸਾਡੇ ਮਤ ਦੇ ਮੁਤਾਬਕ ਔਰਤ ਨੂੰ ਜਨੇਊ ਪਾਉਣ ਦਾ ਅਧਿਕਾਰ ਹੀ ਕੋਈ ਨਹੀਂ। ਫਿਰ ਕਹਿੰਦੇ ਨੇ, ਸਵਾਲ ਕੀਤਾ ਕਿ ਆਪਣੇ ਵਾਲਾ ਜਨੇਊ ਮੈਨੂੰ ਦੇ ਦੇ। ਹਰਦਿਆਲ ਪੰਡਿਤ ਕਹਿਣ ਲੱਗਾ, ਮੈਂ ਆਪਣਾ ਜਨੇਊ ਤੈਨੂੰ ਨਹੀਂ ਦੇ ਸਕਦਾ, ਕਿਉਂਕਿ ਮੇਰੇ ਧਰਮ ਗ੍ਰੰਥਾਂ ਦੇ ਮੁਤਾਬਕ ਪੰਡਿਤ ਦਾ ਜਨੇਊ ਵੱਖਰਾ ਹੈ, ਖੱਤਰੀ ਦਾ ਜਨੇਊ ਵੱਖਰਾ ਹੈ, ਵੈਸ਼ ਦਾ ਜਨੇਊ ਵੱਖਰਾ ਹੈ। ਆਖਣ ਲੱਗੇ, ਇਹ ਵੀ ਮੇਰੀ ਮਜਬੂਰੀ, ਤੇ ਸਤਿਗੁਰਾਂ ਨੇ ਫਿਰ ਆਖਿਆ, ਪੰਡਿਤ ਜੀ ਜਿਹੜਾ ਜਨੇਊ ਭੈਣ ਤੇ ਭਰਾ ਨੂੰ ਇਕੱਠਾ ਨਹੀਂ ਬਹਿਣ ਦਿੰਦਾ, ਜਿਹੜਾ ਜਨੇਊ ਤੈਨੂੰ ਤੇ ਮੈਨੂੰ ਇਕੱਠਾ ਨਹੀਂ ਬਹਿਣ ਦਿੰਦਾ, ਉਸ ਜਨੇਊ ਦੇ ਪਾਣ ਦਾ ਕੀ ਲਾਭ? ਤੇ ਫਿਰ ਮਹਾਰਾਜ ਨੇ ਅਸਰੀ ਜਨੇਊ ਦੀ ਵਿਆਖਿਆ ਕੀਤੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਸਤਿਗੁਰਾਂ ਨੇ ਦੁਕਾਨਦਾਰੀ ਕੀਤੀ, ਮੱਝਾਂ ਚਾਰੀਆਂ। ਸਾਧ ਸੰਗਤ, ਇਤਿਹਾਸ ਕੇਵਲ ਇੱਕ ਘਟਨਾ ਨੂੰ ਲੈ ਲੈਂਦਾ ਹੈ, ਸਤਿਗੁਰੂ ਦੁਕਾਨਦਾਰੀ ਕਰਦੇ ਰਹੇ, ਪਰ ਉਹ ਘਟਨਾ ਜਿਹੜੀ ਨਾ ਲੋੜਵੰਦ ਸਾਧੂਆਂ ਨੂੰ, ਜਿਨ੍ਹਾਂ ਦਾ ਮੁਖੀ ਸੰਤ ਰਹੇ ਨੇ ਉਹਨਾਂ ਨੂੰ ਭੋਜਨ ਖਵਾਉਣਾ, ਇੱਕ ਦਿਨ ਦੀ ਘਟਨਾ ਹੈ। ਬਾਬੇ ਨੇ ਵਪਾਰ ਕੀਤਾ ਹੈ, ਦੁਕਾਨ ਚਲਾਈ ਹੈ, ਮੱਝਾਂ ਚਰਾਈਆਂ ਨੇ, ਇਹ ਧਿਆਨ ਰੱਖਣਾ ਹੈ। ਐਵੇਂ ਨਹੀਂ ਆਖ ਦਿੱਤਾ ਨਾਮ ਜਪਣਾ ਵੰਡ ਛਕਣਾ ਧਰਮ ਦੀ ਕਿਰਤ ਕਰਨੀ, ਜਿਹੜਾ ਆਪ ਨਹੀਂ ਕਰਦਾ ਉਹ ਦੂਜਿਆਂ ਨੂੰ ਕੀ ਕਵੇਗਾ? ਇੱਥੇ ਖਿਆਲ ਰੱਖਣਾ ਹੈ, ਕੇਵਲ ਘਟਨਾ ਹੈ ਕਿ ਲੋੜਵੰਦਾਂ ਦੀ ਲੋੜ ਪੂਰੀ ਕਰਕੇ ਆਏ, ਪਰ ਪਿਤਾ ਜੀ ਨੇ ਉਸ ਗੱਲ ਨੂੰ ਨਹੀਂ ਸਮਝਿਆ। ਕਿਉਂਕਿ ਸਾਧ ਸੰਗਤ, ਅੱਜ ਵੀ ਦੁਨਿਆਵੀ ਪਿਤਾ ਇੱਕ ਪੁੱਤਰ ਦੇ ਕੋਲੋਂ ਇਹ ਆਸ ਰੱਖਦਾ ਕਿ ਮੇਰਾ ਪੁੱਤਰ 20 ਦੇ 40 ਬਣਾ ਕੇ ਲਿਆਵੇ। ਆਪ ਜੀ ਨੂੰ ਪਤਾ ਹੈ ਨਾ, ਰਾਏ ਬੁਲਾਰ ਸਤਿਗੁਰਾਂ ਦੇ ਬੜੇ ਪ੍ਰੇਮੀ ਨੇ, ਬੜੇ ਸ਼ਰਧਾਲੂ ਨੇ, ਕਈ ਉਹਨਾਂ ਨੇ ਘਟਨਾਵਾਂ ਆਪਣੇ ਸਾਹਮਣੇ ਵੇਖੀਆਂ। ਕਦੀ ਉਜੜੇ ਹੋਏ ਖੇਤਾਂ ਨੂੰ ਹਰੇ ਭਰੇ ਹੋਣ ਦੀ ਗੱਲ, ਕਦੀ ਸੱਪ ਦੀ ਛਾਂ ਨੂੰ ਵੇਖਿਆ, ਸਤਿਗੁਰਾਂ ਦੇ ਉੱਤੇ ਉਹਨੂੰ ਇਤਬਾਰ ਹੋ ਗਿਆ, ਇਹ ਵਲੀ ਨੇ, ਇਹ ਵਾਹਿਗੁਰੂ ਪਰਮਾਤਮਾ ਦਾ ਰੂਪ ਨੇ। ਅਤੇ ਜਦੋਂ 20 ਰੁਪਈਏ ਬਾਬਾ ਕਾਲੂ ਜੀ ਨੂੰ ਉਹਨਾਂ ਨੇ ਦੇ ਦਿੱਤੇ, ਅਤੇ ਬਾਬਾ ਕਾਲੂ ਜੀ ਨੇ ਆਖਿਆ, ਰਾਏ ਜੀ ਮੈਨੂੰ ਤਾਂ 20 ਰੁਪਈਏ ਤੁਸੀਂ ਦੇ ਦਿੱਤੇ, ਪਰ ਨਾਨਕ ਜੀ ਨੂੰ ਕਿਉਂ ਨਹੀਂ ਸਮਝਾਉਂਦੇ? ਉਸ ਵੇਲੇ ਵੀ ਰਾਏ ਜੀ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤੇਰਾ ਕੋਈ ਨੁਕਸਾਨ ਹੋਵੇ ਨਾਨਕ ਜੀ ਨੂੰ ਕੁਝ ਨਹੀਂ ਕਹਿਣਾ, ਮੇਰੇ ਕੋਲੋਂ ਪੂਰਾ ਕਰ ਲਈ। ਆਖਰ ਸਤਿਗੁਰੂ ਮਹਾਰਾਜ ਭੈਣ ਨਾਨਕੀ ਦੇ ਕੋਲ, ਭਾਈ ਜੈ ਰਾਮ ਜੀ ਦੇ ਕੋਲ ਸੁਲਤਾਨਪੁਰ ਦੀ ਧਰਤੀ 'ਤੇ ਆ ਗਏ। ਇੱਥੇ ਮੋਦੀ ਦੀ ਕਾਰ ਕੀਤੀ, ਅਤੇ ਧਿਆਨ ਦੇਵਿਓ ਇੱਥੇ ਵੀ ਮੋਦੀ ਖਾਨਾ ਲੁਟਾਇਆ ਨਹੀਂ, ਬਲਕਿ ਆਪਣੀ ਤਨਖਾਹ ਦੇ ਵਿੱਚੋਂ ਜੋ ਕੁਝ ਉਹਨਾਂ ਨੂੰ ਮਿਲਦਾ ਸੀ ਲੋੜਵੰਦਾਂ ਦੀ ਲੋੜ ਸਤਿਗੁਰੂ ਪੂਰੀ ਕਰਦੇ ਸੀ। ਇੱਥੇ ਹੀ ਸਤਸੰਗਤ ਹੋਣ ਲੱਗ ਪਈ, ਭਾਈ ਭਗੀਰਥ ਵਰਗੇ, ਭਾਈ ਮਨਸੁਖ ਵਰਗੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ। ਇੱਥੇ ਹੀ ਵੇਈ ਨਦੀ ਦੇ ਅੰਦਰ ਪ੍ਰਵੇਸ਼ ਕਰਦੇ ਨੇ। 3 ਦਿਨਾਂ ਬਾਅਦ ਬਾਹਰ ਬੈਠ ਕੇ ਆਖਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਅਤੇ ਜਿਹੜਾ ਸੁਲਤਾਨਪੁਰ ਦਾ ਕਾਜ਼ੀ ਹੈ, ਨਵਾਬ ਹੈ, ਆਖਦਾ, ਨਾਨਕ ਜੀ ਜੇ ਤੁਹਾਡੇ ਮਨ ਵਿੱਚ ਐਸਾ ਖਿਆਲ ਹੈ ਤਾਂ ਸਾਡੇ ਨਾਲ ਮਸੀਤ ਦੇ ਵਿੱਚ ਆ ਕੇ ਜ਼ਰੂਰ ਨਮਾਜ਼ ਜਿਹੜੀ ਨਾ ਉਹ ਪੜ੍ਹੋ, ਜਿਹਨੂੰ ਆਪਾਂ ਲੋਹੜੇ ਵੇਲੇ ਦੀ ਨਮਾਜ਼ ਕਹਿੰਦੇ ਹਾਂ। ਸਤਿਗੁਰਾਂ ਨੇ ਹਾਂ ਕਰ ਦਿੱਤੀ। ਅੱਜ ਲੋਕ ਆਖਦੇ ਨੇ ਬਾਬਾ ਨਾਨਕ ਨੇ ਨਮਾਜ਼ ਪੜ੍ਹ ਕੇ ਮੁਸਲਮਾਨ ਹੋ ਜਾਣਾ, ਪਰ ਸਤਿਗੁਰੂ ਮਹਾਰਾਜ ਗਏ, ਸ਼ਾਮਿਲ ਨਹੀਂ ਹੋਏ। ਆਪਾਂ ਘਟਨਾ ਤੋਂ ਸਾਰੇ ਜਾਣਦੇ ਹਾਂ। ਕਾਜ਼ੀ ਦੀ ਅੰਦਰ ਦੀ ਅਵਸਥਾ ਦੱਸ ਦਿੱਤੀ, ਨਵਾਬ ਦੀ ਅੰਦਰ ਦੀ ਅਵਸਥਾ ਦੱਸ ਦਿੱਤੀ, ਪਰ ਉਸ ਤੋਂ ਬਾਅਦ ਭਾਈ ਸਾਹਿਬ ਜੀ ਦੇ ਕਥਨ ਮੁਤਾਬਕ, ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਝੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ। ਅਤੇ ਫਿਰ ਉਸ ਵੇਲੇ ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਅਤੇ ਨਾਰੀ ਆਖਿਆ, ਚੜ੍ਹਿਆ ਸੋਧਨ ਧਰਤ ਲੁਕਾਈ। ਇਹ ਸਮਾਂ 1507 ਦਾ ਹੈ। ਸਤਿਗੁਰੂ ਸੁਲਤਾਨਪੁਰ ਦੀ ਪਾਵਨ ਧਰਤੀ ਤੋਂ ਤੁਰ ਪਏ, ਲਾਹੌਰ ਗਏ, ਦੁਨੀ ਚੰਦ ਨੂੰ ਸਮਝਾਇਆ। ਉਸ ਤੋਂ ਬਾਅਦ ਮਾਤਾ ਪਿਤਾ ਨੂੰ ਆ ਕੇ ਮਿਲੇ, ਪਰ ਮਾਤਾ ਪਿਤਾ ਨੇ ਜਦੋਂ ਸਾਧੂਆਂ ਵਾਲੇ ਕੱਪੜੇ ਗਲ ਦੇ ਅੰਦਰ ਵੇਖੇ, ਬੜੇ ਹੈਰਾਨ ਹੋ ਗਏ, ਪਰ ਆਪਣਾ ਪ੍ਰੋਗਰਾਮ ਸਮਝਾ ਕੇ ਸਤਿਗੁਰੂ ਤੁਰ ਪਏ। ਜਿਵੇਂ ਏਮਨਾਬਾਦ ਦੇ ਅੰਦਰ ਗਏ, ਭਾਈ ਲਾਲੋ ਦਾ ਕਿਰਤੀ ਸਿੱਖ ਦਾ ਸਤਿਕਾਰ ਕੀਤਾ, ਮਲਕ ਭਾਗੋ ਜਿਹੜਾ ਸਾਧ ਸੰਗਤ ਲੁੱਟ ਕਸੁੱਟ ਕਰਨ ਵਾਲਾ ਸੀ, ਉਹਨੂੰ ਵੀ ਇਹ ਬਚਨ ਕਹਿ ਕੇ ਸਮਝਾ ਦਿੱਤਾ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇਂ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਉਹ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਅਤੇ ਸਤਿਗੁਰੂ ਦੀ ਸਿੱਖੀ ਉਹਨੇ ਜੀਵਨ ਦੇ ਅੰਦਰ ਧਾਰਨ ਕਰ ਲਈ। ਸਤਿਗੁਰੂ ਜਿਵੇਂ ਹਰਿਦੁਆਰ, ਇਸ ਤੋਂ ਅੱਗੇ ਨਾਨਕ ਮਤਾ, ਨਾਨਕ ਮਤੇ ਤੋਂ ਬਾਅਦ ਜਗਨਨਾਥਪੁਰੀ ਦੇ ਅੰਦਰ ਜਾ ਕੇ ਜਗਨਨਾਥ ਦੀ ਸੱਚੀ ਆਰਤੀ ਦਾ ਉਪਦੇਸ਼ ਦਿੱਤਾ। ਇੱਥੇ ਉਹ ਪਾਂਡਾ ਕਲਯੁਗੀ ਨਾਮ ਦਾ ਜਿਹੜਾ ਲੋਕਾਂ ਦੇ ਨਾਲ ਪਾਖੰਡ ਕਰ ਰਿਹਾ, ਉਹਨੂੰ ਵੀ ਸਮਝਾ ਦਿੱਤਾ, ਅੱਕੀ ਤਾਂ ਮਿਕਟ ਹੈ ਨਾਗ ਪਕੜੇ ਠੱਗਣ ਕੋ ਸੰਸਾਰ ਵਾਲੇ ਬਚਨ ਕਹਿ ਕੇ, ਉਹ ਵੀ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ। ਸਤਿਗੁਰੂ ਮਹਾਰਾਜ, ਸਾਧ ਸੰਗਤ, उस इलाके दे अंदर उन्हां लोकां नूं ताड़दे होए वापस कुरुक्षेत्र दे अंदर आए, इत्थों अगे सुल्तानपुर आए, सुल्तानपुर तो बाद तलवंडी गए, तलवंडी तो बाद आके करतारपुर जिहड़ा रावी नदी दे किनारे है इहनूं वसाया, इत्थे माता पिता नूं लियांदा ते नाल ही भाई मरदाना जी दा परिवार इस धरती ते आ गया। करतारपुर भाई जिते रंधावे ने अपना बहुत योगदान पाया ते नाल दुनी चंद वर्गे जिहड़े करोड़ी करोड़ापति सन उन्हां ने अपना योगदान पाया। बहुता लंबा समा नहीं, केवल पौने दो साल सतगुरु करतारपुर टिके ते परिवार नूं फिर धीरज दे के हुण सतगुरु महाराज सुमेर पर्वत वल जिहड़े जोगी शारां ला के सुआ अपने पिंडे ते मल के गुफावां दे अंदर बैठे हुए सन उन्हां नूं सिखिया दिखिया दित्ती। उस तों बाद जिवें सियालकोट दे अंदर आ के भाई मूले दी सात संगत अवस्था दा जिक्र कराया ते हमजा गौश वर्गे पीरां नूं रब दे नाल जोड़िया, आख्या पीर जी करम माता दे अंदर जीवन बतीत ना करो, रब नाल जुड़ो। ते फिर सतगुरु महाराज वापस करतारपुर दी पावन धरती ते आए, फिर इस्लामी इलाकियां दा दौरा कीता, उन्हां इलाकियां दे अंदर जिहड़े सात संगत मक्के दे अंदर मदीने दे अंदर लोक बैठे हुए सन एक अल्लाह नूं विसार के केवल ते केवल उन्हां टिकाणियां दे अंदर ही रब नूं समझदे सन। उन्हां नूं भी समझाया भी रब हर थां ते है, केवल एक थां ते रब कैद नहीं। सतगुरां ने 18 साल अपनी जिंदगी दे अखीरले करतारपुर साहिब दी पावन धरती ते बतीत कीते। सतगुरां ने अपने जीवन दे अंदर एक अकाल पुरख दे नाल जुड़न दी सानू जुगती समझाई, गुरु दी कृपा दे पात्र बन दी जुगती समझाई, जात पात दे जिहड़े भेद सन इन्हां दा खंडन कीता ते आखिया जानो जोत ना पूछो जाति, आगे जात ना है, क्योंकि आपां रोज पढ़दे हां सब में जोत जोत है सोए तिस दा चानण सब में चानण होए। सतगुरां ने अपने जीवन दे अंदर भुले भटके लोकां नूं जिथे सात संगत राहे पाया उत्थे अनेकां गुरमुखां दी बाणी अपने देश रटन दे टाइम लै के नाल आए, उन्हूं अपनी बाणी दे अंदर अंकित कीता ते ओहो ही भगतां दी बाणी। सतगुरां ने अपने सेवक गुरु अंगद देव जी महाराज नूं जिहड़े भाई लहणा जी दे रूप विच आए उन्हां नूं सुपुरद कीती। अज मैं फिर बेनती करांगा कि गुरु नानक पातशाह नूं आवाजा मारन दी लोड़ नहीं, बाबा नानक आ जा नहीं, बाबा नानक साडे कोल है किते गया नहीं। कई वारी आपा कहने आ बाबा बुढ़ा जी वर्गे गुरसिख महान ने जिन्हां ने सतगुरां दे शरीर करके सतगुरुआं दे दर्शन कीते या छे गुरुआं दे दर्शन कीते, पर मैं बेनती करांगा गुरसिखा तेरे वर्गा वडभागा कोई नहीं। ये बचन केवल पढ़िया ना कर, दसां पातशाहियां दी जोत श्री गुरु ग्रंथ साहिब जी महाराज अज तू वडभागा है, क्योंकि 10 गुरुआं दे दर्शन रोजाना आके गुरु दी शरण विच बैठ के तू करदा है। लोड़ है बाबे नानक नूं याद करन दी, केवल ते केवल उन्हां दी बाणी नाल जुड़ जाइए, बाणी जो सानू उपदेश कर दीए उन्हूं जीवन दे अंदर कमाइए। भगत सैन जी दे प्रति मैं केवल इन्नी बेनती करांगा कि उन्हां ने अपने किते दे मुताबक सतगुरां दे कथन मुताबक सैन नाई बुतकारिया ओ घर घर गिनिया, हिरदे वस्या पार ब्रह्म भगता मैं गणिया, क्योंकि भाई गुरदास जी ने आख्या सुन प्रताप कबीर दा दूजा सिख होवा सैन नाई, वो अपनी किरत भी करदा है रब दी भगती भी करदा है। रब इन्ना त्रुठा भगत संत जना दा कीर्तन सुनदा रहा, संत जना नूं छड्या नहीं, पर जदों संत जना नूं विदा करके राजे दे दरबार विच गया, राजे ने अगो अपने गल दी पोशाक ला के सैन जी दे गल अंदर पा दित्ती ते एक बचन आखिया सैन जी जेहो जी अज सेवा तुसी मेरी कीती ना एहो जी कदी नहीं कीती। इधरों राजा बोलदा है लोग सुनदे ने ते रब अपने भगत दी जिहड़ी ना वडियाई प्रगट करदा है। पातशाह जी दे भाई साहिब दे बचन ने भगत प्रगट करे भगत वडियाई। सात संगत सैन जी का जन्मदिन मनांदियां गुरु नानक पातशाह जी का आगमन दिहाड़ा मनांदियां बस एक गल चेते रखिए, असी जीवन दे अंदर रब की बंदगी करिए, नाम जपिए, साडा लोक नाल परलोक सौरेगा। समूह संगतां नूं गुरु घर वल्लों ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੁਲਾਜ਼ਮਾਂ ਵੱਲੋਂ ਸਾਧ ਸੰਗਤ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅਤਿ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਹਨ ਜਥੇਦਾਰ ਸਰਦਾਰ ਅਵਤਾਰ ਸਿੰਘ ਜੀ, ਸਤਿਗੁਰਾਂ ਦੇ ਆਗਮਨ ਪੁਰਬ ਦੀ ਉਹਨਾਂ ਵੱਲੋਂ ਵੀ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਰਵਨ ਕਰੋ ਜੀ।
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਬਲਿਹਾਰੀ ਗੁਰ ਆਪਣੇ
ਸਦਾ ਸਦਾ ਘੁਮਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।